प्रसाद जप आद सच जुगाद सच है भी सच नानक उसी भी सच बहु गुण मेरे साहिब पाई हो तिस के बल जा ओ निर्गुणिया रे पाल दा पाई दे निथावे सतम में गागवे पांचों संग बरंगन लावे सोरठ गोंड मलारे तुने गुण गावे आशा गुण गुने ऊचे सुर सुहो पन किनी मेघ राग सो पांच चिने ऊचे सुर सुहो पन किनी मेघ राग सो पांच चिने
वाहिगुरु जी का प्रसाद वाहिगुरु जी की
जपिया जिन अर्जन देव गुरु जपिया जिन अर्जन देव गुरु
गज के जपो सारे
फिर संकट जो गर्भ नहीं आयो जपियो जिन अर्जुन देव गुरु जपियो जिन अर्जुन देव गुरु
वाहिगुरु जी का खालसा वाहिगुरु जी की फतह। जर्मनी दे प्रसिद्ध फिलासफर मिस्टर रैना ने हर कौम लई दो चीजां दी रैना दे ख्याल मुताबिक जिस कौम दा कोई भी सांझा केंद्र ना होवे जिथे ओ मिल बैठ के अपने दुख सुख अते अपने आउन वाली कौम दे मुतलक कुछ सोच ना सके ओ कौम भी मुकम्मल कौम नहीं समझी जा सकती। ਰਹਿਣਾ ਦੇ ਖਿਆਲ ਮੁਤਾਬਿਕ ਜਿਸ ਕੌਮ ਦਾ ਆਪਣਾ ਧਰਮ ਗ੍ਰੰਥ ਵੀ ਨਾ ਹੋਵੇ ਤੇ ਫਿਰ ਵੀ ਉਹ ਆਪਣੀ ਵੱਖਰੀ ਹੋਣ ਦਾ ਜਾਂ ਆਪਣੇ ਧਰਮ ਦਾ ਦਾਵਾ ਕਰੇ ਉਹ ਵੀ ਕੌਮ ਨਹੀਂ ਸਮਝੀ ਜਾ ਸਕਦੀ। ਰਹਿਣਾ ਦੇ ਖਿਆਲ ਮੁਤਾਬਿਕ ਸਫਲ ਅਤੇ ਸੰਪੂਰਨ ਉਹ ਕੌਮ ਹੈ ਜਿਸ ਦੇ ਪਾਸ ਆਪਣਾ ਸਾਂਝਾ ਘਰ ਹੋਵੇ, ਸਾਂਝਾ ਵਿਰਸਾ ਹੋਵੇ ਤੇ ਜਿਸ ਦੇ ਪਾਸ ਆਪਣਾ ਧਰਮ ਗ੍ਰੰਥ ਹੋਵੇ। ਸਿੱਖ ਧਰਮ ਦੇ ਸੰਬੰਧ ਵਿੱਚ ਦੁਨੀਆਂ ਦੇ ਮਹਾਨ ਇਤਿਹਾਸਕਾਰਾਂ ਵਿਦਵਾਨਾਂ ਨੇ ਜੋ ਕੁਝ ਲਿਖਿਆ ਹੈ ਉਹਨਾਂ ਦੇ ਖਿਆਲ ਮੁਤਾਬਿਕ ਇੱਕ ਅਟਲ ਸੱਚਾਈ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸਿਰਫ ਸਿੱਖੀ ਨੂੰ ਹੀ ਘਰ ਨਹੀਂ ਬਖਸ਼ਿਆ, ਸਾਰੀ ਮਨੁੱਖਤਾ ਨੂੰ ਸਰਬ ਸਾਂਝਾ ਘਰ ਬਖਸ਼ਿਆ। ਸ੍ਰੀ ਹਰਿਮੰਦਰ ਸਾਹਿਬ ਸਾਰੀ ਸਿੱਖੀ ਦਾ ਅਤੇ ਫਿਰ ਸਾਰੇ ਸੰਸਾਰ ਦਾ ਉਹ ਘਰ ਹੈ ਜਿਸ ਤੇ ਸਾਰੀ ਮਨੁੱਖਤਾ ਆਪਣਾ ਦਾਵਾ ਕਰ ਸਕਦੀ ਏ, ਜਿੱਥੇ ਪਹੁੰਚ ਕੇ, ਜਿੱਥੇ ਪ੍ਰਵੇਸ਼ ਕਰਕੇ, ਜਿੱਥੇ ਸਜਦਾ ਕਰਦਿਆਂ ਹੋਇਆਂ ਹਰ ਮਨੁੱਖ ਆਪਣਾ ਦੁੱਖ ਸੁੱਖ ਇਹਨਾਂ ਸ਼ਬਦਾਂ ਵਿੱਚ ਕਹਿ ਸਕਦਾ ਹੈ ਜਿਸ ਦੀ ਯਾਦ ਵਿੱਚ, ਜਿਸ ਦੇ ਸੰਬੰਧ ਵਿੱਚ ਇਹ ਪਾਵਨ ਹਰਿਮੰਦਰ ਸਾਹਿਬ ਉਸਾਰੇ ਗਏ। ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਗੌੜੀ ਮਹੱਲਾ ਚੌਥਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੂਸਰੀ ਸੰਸਾਰ ਨੂੰ ਅਤੇ ਸਿੱਖੀ ਨੂੰ ਮਹਾਨ ਦਾਤ ਦਿੱਤੀ ਏ ਤੇ ਉਸ ਦਾਤ ਦੁਆਰਾ ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਇੱਕ ਸੰਪੂਰਨ ਕੌਮ ਬਣਾ ਦਿੱਤਾ। 1604 ਈਸਵੀ ਭਾਦਰ ਸੁਦੀ ਏਕਮ ਨੂੰ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਉਹਨਾਂ ਨੇ ਵੱਖ ਵੱਖ ਜਾਤੀਆਂ, ਵੱਖ ਵੱਖ ਇਲਾਕਿਆਂ, ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀ ਪਵਿੱਤਰ ਬਾਣੀ ਨੂੰ, ਪਵਿੱਤਰ ਰਚਨਾ ਨੂੰ ਸ਼ਾਮਿਲ ਕਰਕੇ ਰਾਜਸਥਾਨ ਦੇ ਹਿੰਦੀ ਦੇ ਮਹਾਨ ਇਤਿਹਾਸਕਾਰ ਠਾਕੁਰ ਦੇਵ ਰਾਜ ਜੀ ਦੇ ਸ਼ਬਦਾਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਵਾਸਤੇ ਵਿੱਚ ਸਾਰੇ ਭਾਰਤ ਵਾਸੀਆਂ ਦਾ ਇੱਕੋ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਾਇਮ ਕਰ ਦਿੱਤਾ ਠਾਕੁਰ ਦੇਵ ਰਾਜ। ਇਸੇ ਸੰਬੰਧ ਵਿੱਚ ਇੱਕ ਅਮੈਰੀਕਨ ਵਿਚਾਰਕ ਬੱਚੀ ਨੇ ਆਪਣੇ ਖਿਆਲ ਦਿੰਦਿਆਂ ਹੋਇਆਂ ਇਹ ਖਿਆਲ ਦਿੱਤੇ ਸਨ, ਮੈਂ ਦੁਨੀਆਂ ਦੇ ਬਹੁਤ ਸਾਰੇ ਧਰਮਾਂ ਦਾ, ਧਰਮ ਗ੍ਰੰਥਾਂ ਦਾ ਅਧਿਐਨ ਕੀਤਾ, ਧਰਮਾਂ ਨੂੰ ਵਿਚਾਰਿਆ, ਪਰ ਜੋ ਗਿਆਨ ਦਾ ਪ੍ਰਕਾਸ਼ ਪਿਤਾ ਪਰਮੇਸ਼ਵਰ ਦੇ ਸੰਬੰਧ ਦਾ, ਗਿਆਨ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੜ੍ਹਨ ਤੋਂ ਮੈਨੂੰ ਪ੍ਰਾਪਤ ਹੋਇਆ, ਇਸ ਤੋਂ ਪਹਿਲਾਂ ਮੈਂ ਮਹਿਸੂਸ ਕਰਦੀ ਸਾਂ ਮੇਰਾ ਜੀਵਨ ਜਿਵੇਂ ਅੰਧੇਰੇ ਵਿੱਚ ਠੋਕਰਾਂ ਖਾਂਦਾ ਹੋਵੇ। ਪਰਲ ਬਖ ਮਹਾਨ ਇਤਿਹਾਸਕਾਰ ਮਹਾਨ ਟੋਇਨ ਵੀ ਨੇ ਆਪਣੇ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਦਿੰਦਿਆਂ ਹੋਇਆਂ ਇਹ ਵਿਚਾਰ ਲਿਖੇ ਨੇ, ਜੋ ਪੜ੍ਹੇ ਸਮਝੇ ਵਿਚਾਰੇ ਜਾ ਸਕਦੇ ਨੇ। ਦੁਨੀਆਂ ਦੇ ਲੋਕੋ, ਦੁਨੀਆਂ ਦੇ ਧਰਮ ਗ੍ਰੰਥ ਤੇ ਦੁਨੀਆਂ ਦੇ ਧਰਮ ਜਦੋਂ ਸਾਇੰਸ ਦੀ ਕਸਵੱਟੀ ਤੇ ਥਿਊਰੀ ਤੇ ਪੂਰੇ ਨਹੀਂ ਉਤਰਨਗੇ, ਉਦੋਂ ਸਿਰਫ ਸਿੱਖਾਂ ਦਾ ਹੀ ਨਹੀਂ ਸਾਰੀ ਮਨੁੱਖਤਾ ਦਾ ਇੱਕੋ ਧਰਮ ਤੇ ਧਰਮ ਗ੍ਰੰਥ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ। ਮਹਾਨ ਤੋਇਨ ਵੀ ਤੇ ਇਉਂ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਯੁਗੋ ਯੁਗ ਲਈ ਅਟਲ, ਯੁਗੋ ਯੁਗ ਅਟਲ ਗੁਰੂ ਸਥਾਪਨ ਕਰਦਿਆਂ ਹੋਇਆਂ ਆਪ ਵੀ ਸਜਦਾ ਕੀਤਾ, ਆਪ ਵੀ ਮੱਥਾ ਟੇਕਿਆ। ਬਾਕੀ ਦਾ ਜਿਤਨਾ ਵੀ ਉਹਨਾਂ ਦਾ ਸੰਸਾਰਕ ਜੀਵਨ ਰਿਹਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਜ਼ੂਰੀ ਵਿੱਚ ਆਮ ਸੰਗਤਾਂ ਦੇ ਨਾਲ ਬਰੋਬਰ ਬੈਠਦੇ ਰਹੇ ਤੇ ਜਿਤਨਾ ਸਮਾਂ ਉਹ ਸਰੀਰਕ ਤੌਰ ਤੇ ਰਹੇ ਉਹ ਹਮੇਸ਼ਾ ਆਪਣੇ ਆਪ ਨੂੰ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਨੀਵਾਂ ਹੀ ਨਹੀਂ ਬਲਕਿ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਨੀਚੇ ਹੇਠਾਂ ਆਰਾਮ ਕਰਦੇ ਰਹੇ। ਇਹ ਅੱਜ ਵੀ ਉਹ ਪਰੰਪਰਾ ਕਾਇਮ ਹੈ ਕਿ ਜਿੱਥੇ ਕੋਠਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਿਵਾਸ ਕਰਦੇ ਨੇ, ਉੱਥੇ ਹੇਠਾਂ ਸਾਧਾਰਨ ਚਾਦਰੇ ਦੁਆਰਾ ਵਿਛਾਈ ਕੀਤੀ ਹੁੰਦੀ ਏ। ਪੁੱਛਣ ਤੋਂ ਗੁਰੂ ਕੇ ਕੋਠੇ ਸਾਹਿਬ ਦੇ ਟਹਿਲੀਏ ਸੇਵਾਦਾਰ ਦਰਸਾਉਂਦੇ ਨੇ ਕਿ ਪੋਥੀ ਸਾਹਿਬ ਦੇ ਹੇਠਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਲੰਘੇ ਦੇ ਨੀਚੇ ਅੱਜ ਵੀ ਗੁਰੂ ਅਰਜਨ ਸਾਹਿਬ ਵਿਸਰਾਮ ਕਰਦੇ ਹਨ, ਆਰਾਮ ਕਰਦੇ ਹਨ। ਇਸੇ ਲਈ ਮਹਾਂਕਵੀ ਜੀ ਨੇ ਜ਼ਿਕਰ ਕੀਤਾ ਹੈ, ਸ੍ਰੀ ਗ੍ਰੰਥ ਮਹਿ ਲਿਖ ਜਸ ਨਾਮੂ ਤੇਹ ਤੇ ਅਦੋ ਪੈ ਸੁਖ ਧਾਮੂ। ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਂਕਵੀ ਸੰਤੋਖ ਸਿੰਘ ਜੀ ਉਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਇੱਕ ਓਅੰਕਾਰ ਤੋਂ ਆਰੰਭ ਤੋਂ ਕਥਾ ਜੋ ਇਸ ਅਸਥਾਨ ਤੇ ਸੋ ਸਹਾਲ ਦੀਆਂ ਸਮੂਹ ਸੰਗਤਾਂ ਪ੍ਰਬੰਧਕਾਂ ਗੁਰੂ ਪਿਆਰਿਆਂ ਵੱਲੋਂ ਆਰੰਭ ਕਰਵਾਈ ਸੀ, ਉਹ ਕਥਾ ਸਤਿਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਆਪ ਗੁਰਬਾਣੀ ਦੀ ਕਥਾ ਪਰੰਪਰਾ ਕਾਇਮ ਕੀਤੀ, ਆਪ ਗੁਰਬਾਣੀ ਦੇ ਅਰਥ ਸਿੱਖੀ ਨੂੰ ਪੜ੍ਹਾਏ, ਉਹਨਾਂ ਦੀ ਕਿਰਪਾਲਤਾ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨਤਾ ਤੇ ਪਹੁੰਚੀਏ। ਕੱਲ ਅਸੀਂ ਇਹ ਸਰਵਨ ਕੀਤਾ ਸੀ ਮਨ ਵਿੱਚ ਸ੍ਰੇਸ਼ਟਤਾ ਕਿਵੇਂ ਆਵੇ, ਤਾਂ ਇਹ ਵਿਚਾਰ ਦਰਸਾਇਆ ਸੀ ਕਿ ਪੰਜ ਤੱਤਾਂ ਦੀ ਸਤੋ ਅੰਸ਼ ਤੋਂ ਸ਼ੁੱਧ ਸ਼ੁੱਧ ਭਾਵ ਤੋਂ ਜੋ ਇਹ ਮਨ ਬਣਿਆ ਹੈ, ਜੇਕਰ ਇਹ ਪੰਚ ਸਾਧੂ ਜਨਾਂ ਗੁਰਮੁਖਾਂ ਗੁਰਸਿੱਖਾਂ ਨਾਲ ਮਿਲ ਕੇ ਹਰੀ ਦਾ ਜਸ ਗਾਵੇ ਤਾਂ ਇਸ ਮਨ ਦੇ ਹਿਰਦੇ ਅੰਦਰ ਸ੍ਰੇਸ਼ਟਤਾ ਆ ਜਾਂਦੀ ਏ। ਤਾਂ ਅਣਗਿਣਤ ਗੁਰੂ ਪਿਆਰੀਆਂ ਸੰਗਤਾਂ ਬਾਬਾ ਬੁੱਢਾ ਜੀ ਜੈਸੇ ਗੁਰਮੁਖਾਂ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮਨ ਵਿੱਚ ਵੈਰਾਗ ਕਿਵੇਂ ਆਵੇ, ਮਨ ਹੀ ਤਾਂ ਵੈਰਾਗੀ ਨਹੀਂ ਹੁੰਦਾ। ਮਨ ਵਿੱਚ ਵੈਰਾਗ ਆ ਜਾਵੇਗਾ, ਸਰੀਰ ਵਿੱਚ ਤਾਂ ਆਪਣੇ ਆਪ ਹੀ ਵੈਰਾਗ ਆ ਜਾਣਾ। ਮਨ ਵਿੱਚ ਵੈਰਾਗ ਕਿਵੇਂ ਆਵੇ ਤਾਂ ਉਹਦੇ ਜਵਾਬ ਵਿੱਚ ਹਜ਼ੂਰ ਫਰਮਾਉਂਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਸਾਉਂਦੇ ਨੇ ਜੀ।
ਸੋਰਠ ਗੋਂਦ ਮਲਾਰੇ ਤੁਨੇ,
ਸੋਰਠ ਗੋਂਡ ਮਲਾਰੀ ਤੁਨੀ, ਸੋਰਠ ਸਬੁੱਧੀ, ਬੁਰਿਆਈਆਂ ਦੀ ਮੈਲ ਦਾ ਜਿਹੜਾ ਦੁਸ਼ਮਣ ਵੈਰਾਗ ਹੈ, ਜਿਸ ਵੇਲੇ ਗੁਰਮੁਖਾਂ ਗੁਰਸਿੱਖਾਂ ਦੇ ਨਾਲ ਮਿਲ ਕੇ ਇਹ ਸਬੁੱਧੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਾਸੀ ਧੁਨੀ ਦਾ ਉਚਾਰਨ ਕਰੇਗੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਗੀ, ਸਿਮਰਨ ਕਰੇਗੀ, ਜਸ ਗਾਇਨ ਕਰੇਗੀ, ਤਾਂ ਗੁਣ ਗਾਵ ਤੇਰੀ ਉਤਰਸਮੈ ਗੌੜੀ ਸੁਖਮਨੀ ਮਹੱਲਾ ਪੰਜਵਾਂ। ਫਿਰ ਇਸ ਮਨ ਦੇ ਅੰਦਰ ਵੈਰਾਗ ਪੈਦਾ ਹੋ ਜਾਵੇਗਾ ਤੇ ਵੈਰਾਗ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਜ਼ਦੀਕ ਲੈ ਜਾਵੇਗਾ। ਫਿਰ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਤਰਫ ਚੱਲ ਸਕਾਂਗੇ। ਜਦੋਂ ਤੱਕ ਮਨ ਦੇ ਅੰਦਰ ਵੈਰਾਗ ਪੈਦਾ ਹੁੰਦਾ ਨਹੀਂ, ਉਦੋਂ ਤੱਕ ਅਸੀਂ ਦੁਨੀਆਂ ਵਾਲੇ ਪਾਸੇ ਤੇ ਚੱਲ ਸਕਦੇ ਹਾਂ, ਦੌੜ ਸਕਦੇ ਹਾਂ, ਪ੍ਰਭੂ ਦੀ ਤਰਫ ਨਹੀਂ ਚੱਲ ਸਕਾਂਗੇ ਜੀ। ਮਹਾਰਾਜ ਇਹ ਦੇ ਨਾਲ ਨਾਲ ਇਹ ਵੀ ਵਿਚਾਰ ਦੱਸੋ, ਗਾਉਂਦੇ ਤਾਂ ਅਨੇਕ ਲੋਕ ਨੇ, ਅਸੀਂ ਸਾਰੇ ਗੁਰਬਾਣੀ ਪੜ੍ਹਦੇ ਹਾਂ, ਜਿਤਨੇ ਵੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਪਹੁੰਚੇ ਨੇ ਔਰ ਅੰਮ੍ਰਿਤ ਵੇਲੇ ਤੋਂ ਪਹੁੰਚ ਰਹੇ ਨੇ, ਕਿਸੇ ਪਾਸੇ ਖਲੋਣ ਜਾਂ ਬੈਠਣ ਲਈ ਥਾਂ ਨਹੀਂ ਮਿਲ ਰਿਹਾ, ਅਸੀਂ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨ ਵਾਲੇ, ਬਾਣੀ ਸੁਣਨ ਵਾਲੇ, ਗੁਰੂ ਦਾ ਸਤਿਕਾਰ ਕਰਨ ਵਾਲੇ ਹਾਂ, ਅਣਗਿਣਤ ਅਸੀਂ ਗਾਉਂਦੇ ਵੀ ਹਾਂ, ਪਰ ਮਹਾਰਾਜ ਵਿਚਾਰ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਕੌਣ ਗਾਉਂਦੇ ਹਨ। ਜਦੋਂ ਤੱਕ ਮਨ ਦੇ ਅੰਦਰ ਵਿਚਾਰ ਨਹੀਂ ਆਵੇਗੀ, ਉਦੋਂ ਤੱਕ ਗਾਇਨ ਕਰਨ ਦੇ ਨਾਲ ਸਾਨੂੰ ਪੂਰੀ ਸਫਲਤਾ ਨਹੀਂ ਪ੍ਰਾਪਤ ਹੋਵੇਗੀ, ਕਿਉਂਕਿ ਨਾਵ ਛੇ ਅਖੱਟ ਬੋਲ ਹੈ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨਾ ਪਤੀਨੇ, ਜਨ ਨਾਨਕ ਹਰ ਹਿਰਦੈ ਸਦ ਧਿਆਵਹੁ, ਇਹ ਹਰ ਪ੍ਰਭ ਮੇਰਾ ਪੀਨੇ ਧਨਾਸ਼ਰੀ ਮਹੱਲਾ ਚੌਥਾ। ਇਸ ਵਾਸਤੇ ਹਜ਼ੂਰ ਫੁਰਮਾਉਂਦੇ ਨੇ ਕਿ ਉਹ ਅਪੁਨ ਗਾਵਹਿ ਆਸਾ ਗੁਣ ਗੁਣੀ, ਗੁਣੀ ਦਾ ਅਰਥ ਹੈ ਗੁਣੀ ਜਨ, ਪੁਨ ਦਾ ਅਰਥ ਹੈ ਵਾਰ ਵਾਰ, ਆਸਾਵਾਂ ਤੋਂ ਰਹਿਤ ਹੋ ਕੇ, ਕਿਉਂਕਿ ਅਸੀਂ ਇੱਛਾਵਾਂ ਸੰਯੁਕਤ ਗਾਇਨ ਕਰਦੇ ਹਾਂ, ਆਮ ਸਾਡੇ ਪ੍ਰਚਲਿਤ ਰਿਵਾਜ ਹੈ, ਆਮ ਲੋਕ ਪੁੱਛਦੇ ਨੇ ਕਿਹੜਾ ਸ਼ਬਦ ਗਾਈਏ ਪੜ੍ਹੀਏ ਜੀ ਤਾਂ ਆਹ ਆਸਾ ਪੂਰੀ ਹੁੰਦੀ ਏ, ਆ ਕਿਹੜਾ ਸ਼ਬਦ ਗਾਈਏ ਤਾਂ ਆਹ ਆਸਾ ਪੂਰੀ ਹੁੰਦੀ ਏ, ਅਸੀਂ ਆਸਾ ਸੰਯੁਕਤ ਗਾਉਂਦੇ ਹਾਂ। ਪਰ ਗੁਣੀ ਵਿਚਾਰਵਾਨ ਆਸਾਵਾਂ ਤੋਂ ਰਹਿਤ, ਪੁੰਨ ਦਾ ਅਰਥ ਹੈ ਵਾਰ ਵਾਰ ਮੁੜ ਮੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਂਦੇ ਨੇ ਵਿਚਾਰ ਵਿਚਾਰ ਕੇ, ਆਸਾਵਾਂ ਤੋਂ ਰਹਿਤ ਹੋ ਹੋ ਕੇ, ਜਿਵੇਂ ਜਿਵੇਂ ਬਾਣੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਵਿਚਾਰ ਵਿਚਾਰ ਕੇ ਗਾਇਨ ਕਰਾਂਗੇ, ਤਿਵੇਂ ਤਿਵੇਂ ਸਾਡਾ ਮਨ ਟਿਕੇਗਾ, ਮਨ ਇਕਾਗਰ ਹੋਵੇਗਾ। ਕਿਉਂਕਿ ਭਾਵੇਂ ਅੱਜ ਦੇ ਸਮੇਂ ਅੰਦਰ ਕੀਰਤਨ ਜਾਂ ਕਥਾ ਨੂੰ ਅਸੀਂ ਦੁਨਿਆਵੀ ਤੌਰ ਤੇ ਇਹੋ ਹੀ ਸਮਝ ਲੈਂਦੇ ਹਾਂ ਕਿ ਇਹ ਵੀ ਇੱਕ ਵਿਵਹਾਰ ਹੀ ਹੈ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਸੋਰਠ ਕੀ ਵਾਰ, ਮਹੱਲਾ ਤੀਜਾ। ਪਰਪੰਥ ਰਤਨ ਸੰਤਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵੱਡੇ ਮਹਾਂਪੁਰਖ ਇਹ ਦਰਸਾਉਂਦੇ ਸਨ ਕਿ ਕੋਈ 5 ਘੰਟੇ ਮਨ ਇਕਾਗਰ ਕਰਨ ਦੀ ਕੋਸ਼ਿਸ਼ ਕਰੇ, ਜਪ ਕਰਦਿਆਂ ਤਪ ਕਰਦਿਆਂ, ਜਿਹੜਾ ਮਨ ਇਕਾਗਰ ਨਹੀਂ ਹੁੰਦਾ ਉਹ ਗੁਰ ਸ਼ਬਦ ਦਾ ਗਾਇਨ ਕਰਦਿਆਂ, ਗੁਰ ਸ਼ਬਦ ਦੀ ਕਥਾ ਕਰਦਿਆਂ ਜਾਂ ਸੁਣਦਿਆਂ ਮਨ ਇਕਾਗਰ ਹੋ ਜਾਂਦਾ। ਇਸ ਲਈ 1 ਘੰਟਾ ਗੁਰ ਸ਼ਬਦ ਨੂੰ ਵਿਚਾਰਨਾ ਜਾਂ ਗੁਰ ਸ਼ਬਦ ਨੂੰ ਸੁਣਨਾ 5 ਘੰਟਿਆਂ ਦੇ ਜਪ ਤਪ ਦੇ ਨਾਲੋਂ ਵੀ ਮਹਾਨਤਾ ਰੱਖਦਾ। ਤਾਂਹੀਓ ਤੁਸੀਂ ਦੇਖੋਗੇ ਕੀਰਤਨ ਵੇਲੇ ਕਈ ਵਾਰੀ ਸਰੋਤਿਆਂ ਨੂੰ ਆਲਸ ਆਉਂਦੀ ਏ, ਕਥਾ ਵੇਲੇ ਸਰੋਤਿਆਂ ਨੂੰ ਆਲਸ ਆਉਂਦੀ ਏ, ਕਿਉਂਕਿ ਮਨ ਦੀ ਇਕਾਗਰਤਾ ਹੋਣੀ ਸ਼ੁਰੂ ਹੋ ਜਾਂਦੀ ਏ। ਇਸ ਵਾਸਤੇ ਪੁਨ ਵਾਰ ਵਾਰ ਮੁੜ ਮੁੜ ਕੇ ਗੁਣੀ ਵਿਚਾਰਵਾਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਵਿਚਾਰ ਦੇ ਨਾਲ ਵਿਚਾਰ ਵਿਚਾਰ ਕੇ ਗਾਇਨ ਕਰਦੇ ਹਨ ਜੀ।
ਉੱਚੈ ਸੁਰ ਸੁਹਾ ਪੁਨਕੇਨੇ,
ਕਿਉਂਕਿ ਜਿਵੇਂ ਦੁਨਿਆਵੀ ਤੌਰ ਤੇ ਅਸੀਂ ਸਮਝਦੇ ਹਾਂ ਵੱਡੇ ਵੱਡੇ ਧਨਵਾਨਾਂ ਨੂੰ ਬੜਾ ਸੁੱਖ ਹੈ, ਰਾਜਿਆਂ ਮਹਾਰਾਜਿਆਂ ਨੂੰ ਬੜਾ ਸੁੱਖ ਹੈ, ਇਵੇਂ ਲੋਕ ਸਮਝਦੇ ਨੇ ਅੰਬਰਾਂ ਤੇ ਆਕਾਸ਼ਾਂ ਵਿੱਚ ਬੈਠੇ ਹੋਏ ਦੇਵਤੇ ਵੀ ਬੜੇ ਸੁਖੀ ਹੋਣਗੇ। ਹਾਂ, ਕੀ ਮਹਾਰਾਜ ਕੀ ਦੇਵਤੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਇਨ ਕਰਦੇ ਨੇ? ਤਾਂ ਉਹਦੇ ਜਵਾਬ ਵਿੱਚ ਫਰਮਾਉਂਦੇ ਹਨ, ਉੱਚੈ ਸੁਰ ਸੁਹਾਉ ਪੁਨ ਕੀਨੇ। ਕਹਿੰਦੇ ਨੇ ਉੱਚਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਉੱਚੇ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਜੀ ਨੇ ਹੀ ਫਰਮਾਇਆ ਹੈ, ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਬਿਲਾਵਲ ਮਹੱਲਾ 5, ਉਹ ਉੱਚੇ ਤੋਂ ਉੱਚਾ ਹੈ, ਉਹਦੇ ਉੱਚੇ ਤੇ ਉੱਚਾ ਜਾਨੀ ਜੈ ਪ੍ਰਭ ਤੇਰੋ ਥਨ ਮਨ ਤਨ ਤੇਰੋ ਪ੍ਰਨ ਏਕ ਸੂਤ ਹੈ ਜਹਾਨ ਕੌਣ ਉਪਮਾ ਦੇਓ। ਵੱਡੇ ਤੇ ਵਡਾਨ ਜਾਣੇ ਕੌਣ ਤੇਰੋ ਅਭੇਵ ਅਲਖ ਅਪਾਰ ਦੇਓ। ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਪਰ ਜਨ ਨਾਨਕ ਬ੍ਰਹਮ ਦਾਰ ਤੁਲ ਬ੍ਰਹਮ ਸੰਸਰ ਏਕ ਜੀ ਕਿਹਾ ਬਖਾਨੈ ਹਾਂ ਕਿ ਬਲ 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 ਸਦ ਬਲਿਹਾਰ। ਸੋਈਏ ਸ੍ਰੀ ਮੁਖਬਾ ਕੇ ਮਹੱਲਾ 5, ਉਸ ਉੱਚੇ ਪਰਮੇਸ਼ਵਰ ਨੂੰ ਦੀ ਸਿਫਤ ਪੁਨ ਵਾਰ ਵਾਰ ਮੁੜ ਮੁੜ ਕੇ ਸੁਰ ਜਿਹੜੇ ਦੇਵਤੇ ਨੇ ਉਹ ਕੀ ਨੀ ਕਰਨਾ ਕਰਦੇ ਨੇ, ਸੁਹਾਉ ਸਿਫਤ ਉੱਚੇ ਪਰਮੇਸ਼ਰ ਦੀ ਸੁਹਾਉ ਸਿਫਤ ਪੁਨ ਵਾਰ ਵਾਰ ਸੁਰ ਦੇਵਤੇ ਕੀ ਨੀ ਕਰਦੇ ਨੇ, ਵਾਰ ਵਾਰ ਦੇਵਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ। ਤਾਂਹੀਓ ਤੇ ਉਹਨਾਂ ਨੇ ਇਹ ਸ਼ਬਦ ਕਹੇ ਸਨ, ਆਓ ਸਾਰੇ ਪਿਆਰ ਨਾਲ ਪੜ੍ਹੀਏ। ਤੇਰੀ ਉਪਮਾ ਤੋਹੇ ਬਣਿਆ, ਤੇਰੀ ਉਪਮਾ ਤੋਹੇ ਬਣਿਆ, ਤੇਰੀ ਉਪਮਾ ਤੋਹੇ ਬਣਿਆਵੇ, ਤੇਰੀ ਉਪਮਾ ਤੋਹੇ ਬਣਿਆਵੇ, ਮਹਾਰਾਜ ਸਿੱਖਾਂ ਨੇ ਪਰਮੇਸ਼ਵਰ ਨੂੰ ਕਿਵੇਂ ਜਾਣਿਆ? ਤਾਂ ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਮੇਘ ਬੱਦਲ ਰੂਪ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਦੀ ਵਰਖਾ ਕੀਤੀ, ਅੰਮ੍ਰਿਤ ਧਾਰਾ ਮਨ ਪੀਵੈ ਸੁਨ ਸਾਜ ਮਹੱਲਾ 5। ਹਾਂ, ਪਾਰ ਬ੍ਰਹਮ ਪਰਮੇਸ਼ਵਰ ਦੇ ਪਿਆਰਿਆਂ ਨੇ ਉਹ ਜੋ ਪੰਚ ਉਹ ਅਕਾਲ ਪੁਰਖ ਵਾਹਿਗੁਰੂ ਹੈ, ਗੁਰੂ ਦੇ ਨਾਲ ਮਿਲ ਕੇ ਪ੍ਰੇਮ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੀਨੀ ਜਾਣਿਆ ਹੈ, ਪਹਿਚਾਣਿਆ ਹੈ। ਗੁਰੂ ਦੇ ਨਾਨਕ ਦੇਵ ਜੀ ਮਹਾਰਾਜ ਦੇ ਉਪਦੇਸ਼ ਦੁਆਰਾ ਬਾਣੀ ਨਾਲ ਪ੍ਰੇਮ ਪਿਆਰ ਕਰਕੇ ਸਿਉ ਸਾਥ ਬਾਣੀ ਦੇ ਨਾਲ ਪਿਆਰ ਦੇ ਸਾਥ ਪੰਚਮੁਖੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਹਨਾਂ ਨੇ ਕਿਨੇ ਜਾਣਿਆ ਹੈ, ਉਹਨਾਂ ਨੇ ਉਸ ਨੂੰ ਪਹਿਚਾਣਿਆ ਹੈ। ਗੁਰੂ ਦੁਆਰਾ ਪਰਮੇਸ਼ਵਰ ਨੂੰ ਜਾਣਿਆ ਜਾਂਦਾ ਹੈ, ਗੁਰੂ ਤੋਂ ਬਿਨਾਂ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਮੁਕਤ ਨਾ ਪਾਵੇ। ਸੋਈਏ ਮਹੱਲੇ ਚੌਥੇ ਕੇ
ਬੈਰਾ ਧਰ ਗਜ ਧਰ ਕੇ ਦਾਰਾ।
ਹਾਂ ਹਜ਼ੂਰ, ਇਹ ਜਿਹੜਾ ਮਨ ਹੈ ਗੁਰਮੁਖਾਂ ਨੇ ਇਸ ਨੂੰ ਕਿਸ ਤਰੀਕੇ ਨਾਲ ਪਕੜਿਆ? ਮਨ ਨੂੰ ਪਕੜਨਾ ਤਾਂ ਬਹੁਤ ਔਖਾ ਹੈ, ਬਹੁਤ ਕਠਿਨ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਉਂਦੇ ਹਨ, ਬੈ ਧਾਰ ਬੈਰਾ ਧਾਰ, ਗੁਰੂ ਦੇ ਬਚਨਾਂ ਦੇ ਤਾਈ ਧਾਰਨ ਕਰਕੇ ਗਜ ਧਾਰ, ਗਜ ਹਾਥੀ ਮਨ ਪਕੜ ਲੈਣਾ ਕੀਤਾ ਧਰ ਪਕੜਨਾ। ਗੁਰੂ ਦੇ ਬਚਨ ਬੈਰਾ ਬਚਨਾਂ ਨੂੰ ਧਾਰਨ ਕਰਕੇ ਯਾਨੀ ਗੁਰੂ ਦੀ ਬਾਣੀ ਦੁਆਰਾ ਗੁਰਮੁਖਾਂ ਨੇ ਗਜ ਹਾਥੀ ਮਨ ਮੈਗਲ ਸਾਕਤ ਦੇਵਾਨਾ, ਬਨ ਖੰਡ ਮਾਇਆ ਮੋਹ ਹੈਰਾਨਾ, ਗੌੜੀ ਅਸਪਦੀਆ ਮਹੱਲਾ ਪਹਿਲਾ। ਉਹਨੂੰ ਪਕੜ ਲੈਣਾ ਕੀਤਾ ਕੇ ਦਾਰਾ, ਤੇ ਫੇਰ ਵਿਕਾਰਾਂ ਦਾ ਕੀ ਡਰ ਰਹਿ ਗਿਆ, ਮੌਤ ਦਾ ਕੀ ਡਰ ਰਹਿ ਗਿਆ, ਕਾਲ ਦਾ ਕੀ ਡਰ ਰਹਿ ਗਿਆ, ਕਿਉਂਕਿ ਉਹ ਇਸ ਖੌਫ ਤੋਂ ਨਿਰਭਉ ਹੋ ਚੁੱਕੇ ਨੇ। ਲੱਖ ਕਾਮਣ ਲੱਖ ਕਾਮ ਰੂਪ ਲੱਖ ਕਾਮਣਿਆਰੀ, ਸਿੰਗਲ ਦੀਪੋ ਪਦਮਣੀ ਲੱਖ ਰੂਪ ਸਿੰਗਾਰੀ, ਪੂਰਾ ਪਰੀਆਂ ਲੱਖ ਲੱਖ ਬਹਿਸ਼ਤ ਸਵਾਰੀ, ਗੁਰਸਿੱਖ ਪੋਹੇ ਨਾ ਸਕਨੀ ਸਾਧ ਸੰਗਤ ਭਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ,
ਜਬ ਲੈ ਧਰ ਨਟਿਆ ਜਲ ਧਾਰਾ।
ਮਹਾਰਾਜ ਫਿਰ ਇਹ ਵੀ ਕਿਰਪਾ ਕਰਕੇ ਸਮਝਾ ਦਿਓ, ਜੀਵ ਤੇ ਈਸ਼ ਗੁਰੂ ਤੇ ਸਿੱਖ ਦੀ ਏਕਤਾ ਕਿਵੇਂ ਹੋਈ? ਤਾਂ ਹਜ਼ੂਰ ਫੁਰਮਾਉਂਦੇ ਨੇ ਜਬ ਲੀ ਧਰ, ਕਹਿੰਦੇ ਨੇ ਜਿਸ ਵੇਲੇ ਇਹ ਮਨ ਦੀ ਬਿਰਤੀ ਜਿਹੜੀ ਸੀ ਉਹ ਲੈ ਕਰਕੇ ਪਕੜ ਲੈਣਾ ਕੀਤੀ। ਜਲ ਧਾਰਾ ਗੁਰੂ ਪਰਮੇਸ਼ਵਰ ਦੇ ਨਾਮ ਤੇ ਬਾਣੀ ਦੇ ਉਪਦੇਸ਼ ਦੁਆਰਾ ਜਦੋਂ ਬਿਰਤੀ ਲੈ ਕਰ ਲੈਣਾ ਕੀਤੀ, ਔਰ ਬਿਰਤੀ ਮਨ ਦੀ ਬਿਰਤੀ ਨੂੰ ਪਕੜ ਲੈਣਾ ਕੀਤਾ, ਉਸ ਵਕਤ ਨਟ ਜਿਹੜਾ ਹੈ ਈਸ਼ਵਰ ਤੇ ਜਲ ਗੁਰੂ ਤੇ ਉਪਦੇਸ਼ ਦੀ ਸਵਾਂਤੀ ਬੂੰਦ ਨੂੰ ਧਾਰਨ ਕਰਨ ਵਾਲਾ ਜੀਵ ਗੁਰੂ ਅਤੇ ਸਿੱਖ ਦੋਨਾਂ ਇੱਕ ਹੋ ਗਏ। ਜਦੋਂ ਗੁਰੂ ਦੇ ਉਪਦੇਸ਼ ਦੁਆਰਾ ਇਸ ਮਨ ਦੀ ਵਿਰਤੀ ਨੂੰ ਪਕੜ ਲੈਣਾ ਕੀਤਾ, ਟਿਕਾ ਲੈਣਾ ਕੀਤਾ, ਜਿਵੇਂ ਕਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਅਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ, ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਤਾਂ ਇਉਂ ਜੀਵ ਤੇ ਈਸ਼ ਗੁਰੂ ਤੇ ਸਿੱਖ ਦੋਨਾਂ ਇੱਕ ਹੋ ਗਏ। ਇਸੇ ਕੀ ਬੱਠੀ ਮੇ ਡਾਲ ਕਰ ਲਹਿਣੇ ਕੋ ਕੁੰਡਨ ਕੀਆ, ਲਹਿਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾਹ ਕਰ ਦਿਆ ਜੀ।
ਪੁਨ ਗਾਵਹ ਸ਼ੰਕਰ ਸ਼ਿਆਮਾ।
ਮਹਾਰਾਜ ਇਹ ਕਿਰਪਾ ਕਰਕੇ ਇਹ ਵੀ ਵਿਚਾਰ ਦਰਸਾ ਦਿਓ ਕਿ ਸ਼ਿਵ ਤੇ ਵਿਸ਼ਨੂੰ ਆਦਿਕ ਜਿਹੜੇ ਨੇ ਉਹ ਕਿਸ ਨੂੰ ਗਾਉਂਦੇ ਹਨ, ਕਿਉਂਕਿ ਇਹ ਵੱਡੇ ਦੇਵ ਇਸ ਤਰ੍ਹਾਂ ਸਮਝਦੇ ਨੇ। ਹਿੰਦੂ ਸਮਾਜ ਅੰਦਰ ਸ਼ਿਵਾ ਨੂੰ ਮਹਾਦੇਵ ਕਿਹਾ ਜਾਂਦਾ, ਦੇਵਤਿਆਂ ਵਿੱਚੋਂ ਵੱਡਾ ਦੇਵਤਾ। ਪੁਰਾਣਾਂ ਦੇ ਮੁਤਾਬਕ ਵਿਸ਼ਨੂੰ ਜੀ ਨੂੰ ਵੱਡਾ ਦੇਵਤਾ ਮੰਨਿਆ ਜਾਂਦਾ। ਤਾਂ ਹਜ਼ੂਰ ਫੁਰਮਾਉਂਦੇ ਹਨ, ਪੁਨ ਗਾਵਹਿ ਸ਼ੰਕਰ ਔ ਸ਼ਿਆਮਾ, ਪੁਨ ਫੇਰ ਮੁੜ ਮੁੜ ਕੇ ਵਾਰੀ ਵਾਰੀ ਸ਼ੰਕਰ ਭਗਵਾਨ ਸ਼ੰਕਰ ਸ਼ਿਵਾ, ਔ ਸ਼ਿਆਮਾ ਭਗਵਾਨ ਕ੍ਰਿਸ਼ਨ, ਤੇ ਭਗਵਾਨ ਕ੍ਰਿਸ਼ਨ ਵਿਸ਼ਨੂੰ ਜੀ ਦੇ ਅਵਤਾਰ ਹਨ। ਹਾਂ ਵਿਸ਼ਨੂੰ ਵਰਗੇ ਮਹਾਨ ਦੇਵਤੇ ਵੀ ਔ ਅਤੇ ਪੁਨਾ ਵਾਰ ਵਾਰ ਮੁੜ ਮੁੜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਇਨ ਕਰਦੇ ਨੇ, ਤਾਂਹੀਓ ਤੇ ਉਹਨਾਂ ਨੂੰ ਇਹ ਸਮਰੱਥਾ ਤੇ ਬਰਕਤਾਂ ਤੇ ਤਾਕਤਾਂ ਪ੍ਰਾਪਤ ਹੋਈਆਂ ਹਨ। ਮਹਾਰਾਜ ਗੁਰੂ ਮਹਾਰਾਜ ਨੇ ਕਿਤਨੇ ਕੁ ਲੋਕ ਪਵਿੱਤਰ ਕੀਤੇ ਨੇ? ਤਾਂ ਹਜ਼ੂਰ ਫਰਮਾਉਂਦੇ ਨੇ ਮੇਘ ਰਾਗ ਪੁੱਤਰਨ ਕੇ ਨਾਮਾ, ਜਿਨ੍ਹਾਂ ਨੇ ਗੁਰੂ ਪਰਮੇਸ਼ਵਰ ਨੇ ਬਾਣੀ ਦੀ ਬੱਦਲ ਰੂਪ ਹੋ ਕੇ ਵਰਖਾ ਕਰਦਿਆਂ ਹੋਇਆਂ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਨਾਮ ਦੇ ਨਾਲ ਰਾਗ ਪ੍ਰੇਮ ਕੀਤਾ ਹੈ, ਉਹ ਕਿਤਨੇ ਕੁ ਪੁੱਤਰਨ ਪਵਿੱਤਰ ਕੀਤੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿਤਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਗਤ ਨੇ, ਕਿਤਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਨੇ। ਸੇਵੀ ਲੇਰ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਮਲਾਰ ਨਾਮ ਦੇਵ ਜੀ, ਕੋਈ ਗਿਣਤੀ ਹੋ ਸਕਦੀ ਏ? ਕਿ ਕਿਤਨੇ ਭਗਤ ਤਾਰੇ ਨੇ ਔਰ ਕਿਤਨਿਆਂ ਨੂੰ ਉਹਨੇ ਤਾਰਨਾ ਹੈ। ਉਸ ਗੁਰੂ ਪਰਮੇਸ਼ਵਰ ਨੇ ਨਾਮ ਦੇ ਪ੍ਰੇਮ ਦੁਆਰਾ ਅਣਗਿਣਤ ਜੀਵਾਂ ਦੇ ਤਾਈ ਪੁੱਤਰਨ ਪਵਿੱਤਰ ਕੀਤਾ ਹੈ। ਆਓ ਭਗਤ ਨਾਮਦੇਵ ਜੀ ਇਸ ਦੇ ਸੰਬੰਧ ਵਿੱਚ ਸਾਨੂੰ ਦਰਸਾਉਂਦੇ ਨੇ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਾਸ ਨਾ ਤਰੇ, ਚਰਨ ਬਧਕ ਜਨ ਤੇਉ ਮੁਕਤ ਭੈ, ਹੋ ਬਲ ਬਲ ਜਿਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ। ਗੌੜੀ ਨਾਮਦੇਵ ਜੀ, ਗੌੜੀ ਚੇਤੀ ਨਾਮਦੇਵ ਜੀ,
ਖਸਤ ਰਾਗ ਉਨ ਗਾਏ ਸੰਗ ਰਾਗ ਨੇ ਤੇਸਾ।
ਮਹਾਰਾਜ ਕਿਰਪਾ ਕਰਕੇ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਦਾ ਜਸ ਗਾਇਨ ਕਰਦੇ ਨੇ, ਉਹਨਾਂ ਦੇ ਸੰਬੰਧ ਵਿੱਚ ਹੋਰ ਕਹੋ, ਵਿਚਾਰ ਦਰਸਾਓ ਕਿ ਉਹ ਕਿਹੜੇ ਕਿਹੜੇ ਨੇ। ਪਰਮੇਸ਼ਵਰ ਨੂੰ ਗਾਉਣ ਵਾਲਿਆਂ ਵਿੱਚੋਂ ਕਿਸੇ ਦਾ ਨਾਮ ਵੀ ਜਿਹੜਾ ਹੈ ਉਹ ਦੱਸਣਾ ਕਰੋ। ਤਾਂ ਹਜ਼ੂਰ ਫਰਮਾਉਂਦੇ ਨੇ ਕਸ਼ਟ ਰਾਗ ਉਨਗਾਏ, ਪਰਮੇਸ਼ਵਰ ਨੂੰ ਗਾਉਣ ਵਾਲਿਆਂ ਵਿੱਚੋਂ ਕਿਸੇ ਦਾ ਨਾਮ ਵੀ ਕਹੋ, ਕਿਸੇ ਦੇ ਸੰਬੰਧ ਵਿੱਚ ਇਸ਼ਾਰਾ ਵੀ ਕਰੋ। ਤਾਂ ਹਜ਼ੂਰ ਫਿਰ ਨੇ ਫਰਮਾਇਆ ਖਸ਼ਟ ਰਾਗ ਉਨਗਾਏ, ਖਸ਼ਟ ਅਰਥ ਹੈ ਛੇ ਤੇ ਛੇ ਸ਼ਾਸਤਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਉਂਦੇ ਨੇ। ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਵਿੱਚ ਇਸ ਸੰਬੰਧ ਵਿੱਚ ਬਹੁਤ ਕੁਝ ਬਿਆਨ ਕੀਤਾ ਹੈ। ਫਿਰ ਕਿਤੇ ਅਰਜ਼ ਕਰਾਂਗਾ, ਬੇਨਤੀ ਕਰ ਰਿਹਾ ਸਾਂ, ਛੇ ਸ਼ਾਸਤਰਾਂ ਨੇ ਰਾਗ ਪਿਆਰ ਨਾਲ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗਾਇਨ ਕਰਨਾ ਕੀਤਾ ਹੈ। ਸੰਗ ਰਾਗ, ਹਾਂਜੀ, ਸੰਗ ਰਾਗਨੀ ਤੀਸ, ਰਾਗਨੀ ਪ੍ਰੇਮ ਦੇ ਨਾਲ ਤੀਸ ਤੀਹ ਚੀਜ਼ਾਂ, ਸਤਾਈ ਸਿਮਰਤੀਆਂ ਅਤੇ ਤਿੰਨਾਂ ਲੋਕਾਂ ਦੇ ਜੀ। ਸਤਾਈ ਸਿਮਰਤੀਆਂ ਤਾਂ ਸਿੱਧੀਆਂ ਹੋ ਗਈਆਂ, ਜਿਨ੍ਹਾਂ ਵਿੱਚ ਹਿੰਦੂ ਧਰਮ ਦੇ ਵਿਧਾਨ ਵਿਚਾਰ ਸਮਝਾਏ ਤੇ ਦਰਸਾਏ ਗਏ ਨੇ। ਸਤਾਈ ਸਿਮਰਤੀਆਂ ਅਤੇ ਤਿੰਨ ਲੋਕ ਜਿਹੜੇ ਨੇ ਇਹ ਸਾਰੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਰਾਗਨੀ ਪ੍ਰੇਮ ਦੇ ਨਾਲ ਉਹਦਾ ਜਸ ਗਾਇਨ ਕਰਦੇ ਨੇ। ਸ਼ਾਸਤਰ ਵੀ, ਸਤਾਈ ਸਿਮਰਤੀਆਂ ਵੀ ਤੇ ਤਿੰਨਾਂ ਲੋਕਾਂ ਦੇ ਇਹ ਜੀਵ ਤਿੰਨ ਲੋਕ ਵੀ ਉਹਨੂੰ ਪ੍ਰੇਮ ਨਾਲ ਗਾਉਂਦੇ ਨੇ, ਉਹਦੇ ਨਾਮ ਦੀ ਆਰਾਧਨਾ ਕਰਦੇ ਹਨ।
ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੇ।
ਤਾਂ ਹਜ਼ੂਰ ਮਹਾਰਾਜ ਫਰਮਾਉਂਦੇ ਨੇ ਕਿ ਇਸ ਪ੍ਰਕਾਰ ਹਜ਼ੂਰ ਇਹ ਵੀ ਕਿਰਪਾਲਤਾ ਕਰਕੇ ਦੱਸੋ, ਸਭ ਪ੍ਰਕਾਰ ਦੀ ਵਾਸ਼ਨਾ ਮਿਟ ਕੇ ਸ਼ਾਂਤੀ ਕਿਵੇਂ ਹੋਵੇ। ਤਾਂ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਤੇ, ਕਿਉਂਕਿ ਬਾਣੀ ਦਾ ਮਹਾਤਮ ਵੀ ਇਹੋ ਹੈ ਕਿ ਸਾਡੀਆਂ ਤਮਾਮ ਵਾਸ਼ਨਾਵਾਂ ਸਮਾਪਤ ਹੋ ਜਾਣ, ਅਸੀਂ ਵਾਸ਼ਨਾਵਾਂ ਤੋਂ ਉੱਪਰ ਹੋ ਜਾਈਏ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਕਿ 18 ਪ੍ਰਾਣ, 10 ਅਵਤਾਰ ਜੋ ਵਿਸ਼ਨੂੰ ਜੀ ਦੇ ਮੁੱਖ ਮੰਨੇ ਗਏ ਨੇ, ਉਹ ਸਾਰੇ ਹੀ ਕਹਿੰਦੇ ਨੇ 20 ਨਿਸ਼ਚੇ ਕਰਕੇ ਉਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਰਾਗਨ ਪ੍ਰੇਮ ਦੇ ਨਾਲ ਗਾਇਨ ਕਰ ਕਰਕੇ ਪਵਿੱਤਰ ਹੋ ਗਏ ਨੇ। ਤੇ ਜਿਨ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਆ ਵਿਸ਼ੇਸ਼ ਤੌਰ ਤੇ ਨਿਸ਼ਚੇ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭੈ ਵਿੱਚ ਰਹਿ ਕੇ ਪਵਿੱਤਰ ਨਾਮ ਜਪਿਆ ਹੈ, ਉਹ ਆਪ ਵੀ ਠਾਰੇ ਠਰ ਗਏ ਨੇ। ਚੰਦਨ ਚੰਦਨ ਸਰਦ ਰੁੱਤ, ਮੂਲ ਨ ਮਿਟਈ ਕਾਮ, ਸੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਜੈ ਸ੍ਰੀ ਕੀ ਵਾਰ, ਮਹੱਲਾ ਪੰਜਵਾਂ। ਉਹ ਆਪ ਸੀਤਲ ਹੋ ਗਏ, ਜਦੋਂ ਵਾਸ਼ਨਾਵਾਂ ਅਭਾਵ ਹੋਣਗੀਆਂ, ਮਿਟਣਗੀਆਂ, ਉਦੋਂ ਮਨੁੱਖ ਨੂੰ ਸੀਤਲਤਾ, ਉਦੋਂ ਮਨੁੱਖ ਨੂੰ ਸ਼ਾਂਤੀ, ਉਦੋਂ ਮਨੁੱਖ ਨੂੰ ਠੰਡਕ ਪ੍ਰਾਪਤ ਹੋ ਜਾਵੇਗੀ। ਤਾਂਹੀਓ ਗੁਰੂ ਆਇਆ ਹੈ, ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦੀ ਹੋਏ ਮਾਰੂ ਮਹੱਲਾ ਪੰਜਵਾਂ। ਗੁਰੂ ਨੇ ਮੈਨੂੰ ਸੀਤਲ ਕਿਹਾ ਹੈ, ਗੁਰੂ ਨੇ ਮੈਨੂੰ